ਕਨੋਹੇ ਰਹਿਣਾ ਦੁੱਖ ਪੰਜਨੀ ਥੋਹਾ ਖਾਲਸਾ ਕਹੂਟਾ ਡੇਰਾ ਖਾਲਸਾ ਭੌਣ ਗੁੱਜਰ ਖਾਨ ਰਵਾਤ ਤਖ਼ਤ ਪੜੀ ਸਾਗਰੀ ਪਿਸ਼ਾਵਰ ਹੋ ਕੇ ਰਾਵਲਪਿੰਡੀ ਆ ਜਾਣਾ। ਕਨੋਹੇ ਆਪਣੇ ਸੱਚੇ ਸੇਵਕ ਭਾਈ ਵਜ਼ੀਰ ਸਿੰਘ ਜੀ ਦਾ ਅੰਤ ਸਵਾਰ ਕੇ ਸੰਤ ਜੀ ਬਾਹਰ ਪ੍ਰਚਾਰ ਕਰਦੇ ਰਹੇ, ਪਰ ਇੱਧਰ ਕਨੋਹੇ ਦੀ ਸੰਗਤ ਤੇ ਖਾਸ ਕਰਕੇ ਮਾਈ ਭਾਗ ਭਰੀ ਸਦਾ ਅਰਦਾਸਾਂ ਕਰਨ ਕਿ ਸੰਤ ਜੀ ਆ ਕੇ ਫਿਰ ਦਰਸ਼ਨ ਦੇਣ। ਸੰਤ ਜੀ ਜਥੇ ਸਮੇਤ ਸਿੱਧੇ ਘਰ ਚਲੇ ਆਏ। ਮਾਈ ਭਾਗ ਭਰੀ ਨੇ ਚਰਨ ਪਰਸੇ। ਕਾਕਾ ਹਰੀ ਸਿੰਘ ਵੀ ਦਰਸ਼ਨ ਕਰਕੇ ਖਿੜ ਗਿਆ। ਸਾਰੇ ਨਗਰ ਵਿੱਚ ਖਬਰ ਹੋ ਗਈ। ਸੰਗਤਾਂ ਬਹੁਤ ਚਾਈ ਚਾਈ ਦਰਸ਼ਨ ਲਈ ਆਈਆਂ। ਪ੍ਰਸ਼ਾਦ ਛਕ ਕੇ ਸੰਤ ਜੀ ਝੰਗੀ ਵਿੱਚ ਚਲੇ ਆਏ। ਤਪ ਅਸਥਾਨ ਵਾਲੀ ਕੋਠੜੀ ਵਿੱਚ ਆਪ ਟਿਕੇ ਤੇ ਜਥੇ ਨੂੰ ਦੂਸਰੀ ਕੋਠੜੀ ਵਿੱਚ ਟਿਕਾ ਦਿੱਤਾ। ਦੋਨੋਂ ਵਕਤ ਸਤਸੰਗ ਸ਼ੁਰੂ ਹੋ ਗਿਆ ਤੇ ਨੇੜੇ ਨੇੜੇ ਦੇ ਨਗਰਾਂ ਵਿੱਚੋਂ ਵੀ ਮਾਈ ਭਾਈ ਆਵਣ ਲੱਗ ਪਏ। ਠਾਕਰ ਨਿਹਾਲ ਸਿੰਘ ਜੀ ਚੜ੍ਹਾਈ ਕਰ ਗਏ। ਉਹਨਾਂ ਦੇ ਡੇਰੇ ਦੁੱਖ ਪੰਜਨੀ ਭੋਗ ਵਾਸਤੇ ਪ੍ਰੇਮੀ ਲੈਣ ਆ ਗਏ। ਆਪ ਪਹਾੜੀ ਰਸਤੇ ਰਾਹੀਂ ਦੁੱਖ ਪੰਜਨੀ ਪੁੱਜੇ। 17ਵੇਂ ਦੇ ਭੋਗ ਪਰ ਬਹੁਤ ਭਾਰੀ ਇਕੱਠ ਹੋਇਆ। ਸੰਤ ਜੀ ਪਹਿਲੋਂ ਵੀ ਦੁੱਖ ਪੰਜਨੀ ਥੋਹਾ ਖਾਲਸਾ ਥੋੜਾ ਸਮਾਂ ਕੱਟ ਚੁੱਕੇ ਸਨ। ਆਪ ਦੇ ਆਵਣ ਦੀ ਖਬਰ ਦੂਰ ਨੇੜੇ ਕੀਤੀ ਜਾ ਚੁੱਕੀ ਸੀ। ਡੇਰਾ ਖਾਲਸਾ, ਕੱਲਰ, ਥਮਾਲੀ, ਥੋਹਾ, ਕਹੂਟਾ, ਨਾਰਾ, ਚੋਹਾ, ਮਟੇਰ ਅਤੇ ਪੋਠੇਹਾਰ ਦੇ ਬਹੁਤ ਨਗਰਾਂ ਦੀ ਸੰਗਤ ਆਈ ਹੋਈ ਸੀ। ਦੀਵਾਨ ਵਿੱਚ ਇੱਕ ਮਰਾਸੀ ਸੋਹਣਾ ਕੀਰਤਨ ਕਰ ਰਿਹਾ ਸੀ, ਪਰ ਉਹ ਸੰਗਤਾਂ ਵਿੱਚੋਂ ਅਰਦਾਸੇ ਲੈਂਦਿਆਂ ਸਮਾਂ ਜ਼ਿਆਦਾ ਲਾ ਦੇਵੇ। ਸੰਤ ਜੀ ਗੁਰੂ ਮਹਾਰਾਜ ਦੀ ਤਾਬੇ ਸਦਾ ਦੀਵਾਨਾਂ ਵਿੱਚ ਬੈਠਦੇ ਹੁੰਦੇ ਸਨ। ਆਪ ਨੇ ਫਰਮਾਇਆ, ਜਿਸ ਪ੍ਰੇਮੀ ਨੇ ਅਰਦਾਸੇ ਕਰਾਣੇ ਹੋਣ ਹੁਣੇ ਹੀ ਕਰਾ ਲਵੋ, ਬਲਕਿ ਇਸ ਨੂੰ ਰਜਾ ਦਿਓ, ਫਿਰ ਇਹ ਕੀਰਤਨ ਕਰੀ ਜਾਵੇ, ਅਖੀਰ ਵਿੱਚ ਇਕੱਠੀ ਸਭ ਦੀ ਅਰਦਾਸ ਕਰ ਦੇਵੇ। ਇਹ ਸੱਚੇ ਪਾਤਸ਼ਾਹ, ਜਿਸ ਨੇ ਮਾਇਆ ਅਰਦਾਸ ਕਰਾਈ ਹੈ, ਉਸਦੀ ਮਾਇਆ ਆਪਣੇ ਲੇਖੇ ਲਾਈ ਅਤੇ ਉਸਨੂੰ ਨਾਮਦਾਨ ਬਖਸ਼ੀ। ਇਸ ਹੁਕਮ ਨੂੰ ਸਭ ਨੇ ਪ੍ਰੇਮ ਨਾਲ ਮੰਨ ਲਿਆ। ਰਾਗੀ ਨੂੰ ਚੰਗਾ ਗੱਫਾ ਮਿਲ ਗਿਆ ਤੇ ਉਸਨੇ 2 ਘੰਟੇ ਇੱਕ ਰਸ ਕੀਰਤਨ ਕੀਤਾ। ਸੰਤ ਜੀ ਸਮਾਧੀ ਲਗਾਈ, ਪੂਰਨ ਸਰੋਤੇ ਦੇ ਰੂਪ ਵਿੱਚ ਬੈਠ ਕੇ ਆਤਮ ਰਸ ਦਾ ਆਨੰਦ ਮਾਣਦੇ ਰਹੇ। ਬਹੁਤ ਥਾਵਾਂ ਦੀਆਂ ਸੰਗਤਾਂ ਦੇ ਮੁਖੀ ਆਪਣੇ ਆਪਣੇ ਨਗਰ ਸੰਤ ਜੀ ਨੂੰ ਲਿਜਾਣ ਲਈ ਬੇਨਤੀਆਂ ਕਰਦੇ ਰਹੇ, ਪਰ ਸੰਤ ਜੀ ਨੇ ਕਿਸੇ ਨਾਲ ਹਾਂ ਨਾ ਕੀਤੀ। ਸੰਗਤ ਵਿੱਚ ਇਸੇ ਭਾਰੀ ਡੇਰੇ ਦਾ ਸੰਤ ਜੀ ਨੂੰ ਮਹੰਤ ਬਣਾਉਣ ਦੀ ਵੀ ਚਰਚਾ ਚੱਲ ਪਈ। ਅੱਧੀ ਰਾਤ ਨੂੰ ਸੰਤ ਜੀ ਨੇ ਬਾਹੋਂ ਫੜ ਕੇ ਭਾਈ ਕਸ਼ਮੀਰਾ ਸਿੰਘ ਜੀ ਨੂੰ ਉਠਾ ਲਿਆ ਤੇ ਉਸ ਦੇ ਨਾਲ ਕਹੂਟੇ ਚਲੇ ਆਏ। ਰਾਤ ਨੂੰ ਇੱਕ ਬੌਲੀ ਵਿੱਚ ਜਲ ਛਕਣ ਲੱਗੇ ਤਾਂ ਭਾਈ ਕਸ਼ਮੀਰਾ ਸਿੰਘ ਨੇ ਰੋਕਿਆ ਕਿ ਸੱਪ ਕੀੜੇ ਦਾ ਡਰ ਹੈ, ਬਾਵਲੀ ਵਿੱਚ ਨਾ ਵੜੋ। ਸੰਤ ਜੀ ਨੇ ਫਰਵਾਇਆ, ਸਰੀਰ ਦੇ ਖਹਿ ਕਰਨ ਵਾਲਾ ਕਾਲ ਹੈ ਤੇ ਜਦ ਤੱਕ ਸਮਾਂ ਪੂਰਾ ਨਹੀਂ ਹੁੰਦਾ ਕਾਲ ਰਾਖੀ ਕਰਦਾ ਹੈ। ਅਗਲੀ ਰਾਤ ਅਛੋਪ ਸੰਤ ਜੀ ਫਿਰ ਇਕੱਲੇ ਹੀ ਟੁਰ ਪਏ ਤੇ ਪੂੰਛ ਵੱਲ ਜਾਂਦੀ ਸੜਕੇ ਪੈ ਗਏ। ਦੂਸਰੇ ਮੀਲ ਪੁੱਜ ਕੇ ਸੱਜੇ ਪਾਸੇ ਪਹਾੜੀ ਉੱਪਰ ਚਸ਼ਮਾ ਖਿਆਲ ਕਰਕੇ ਚਲੇ ਆਏ ਤੇ ਇੱਥੇ ਬੈਠ ਗਏ। ਇਸ ਤੋਂ 1.5 ਮੀਲ ਦੂਰ ਇੱਕ ਮੁਸਲਮਾਨ ਫਕੀਰ ਬੰਦਗੀ ਕਰ ਰਿਹਾ ਸੀ। ਦੂਸਰੇ ਦਿਨ ਪਹਾੜੀ ਦੇ ਸੱਜੇ ਪਾਸੇ ਚਸ਼ਮਾ ਖਿਆਲ ਕਰਕੇ ਚਲੇ ਆਏ ਤੇ ਇੱਥੇ ਚਸ਼ਮੇ ਕੋਲ ਬੈਠ ਗਏ। ਇਸ ਤੋਂ 1.5 ਮੀਲ ਦੂਰ ਇੱਕ ਮੁਸਲਮਾਨ ਫਕੀਰ ਬੰਦਗੀ ਕਰ ਰਿਹਾ ਸੀ, ਪਰ ਪਾਣੀ ਲਈ ਇਸ ਚਸ਼ਮੇ ਤੋਂ 3ਵੇਂ 4ਵੇਂ ਦਿਨ ਪਾਣੀ ਲੈਣ ਆਉਂਦਾ ਸੀ। ਉਹ ਦਰਸ਼ਨ ਕਰਕੇ ਨਿਹਾਲ ਹੋਇਆ। ਉਹ ਅਨੁਭਵ ਕਰ ਰਿਹਾ ਸੀ ਕਿ ਇਸ ਜੰਗਲ ਵਿੱਚ ਕੋਈ ਗੁਰੂ ਨਾਨਕ ਵਲੀ ਅੱਲਾ ਦੀ ਯਾਦ ਵਿੱਚ ਆ ਬੈਠਾ ਹੈ। ਸਾਰੀ ਬਨਸਪਤੀ ਵਿੱਚ ਵਾਹਿਗੁਰੂ 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 ਗੂੰਜ ਰਹੀ ਸੀ। ਸੰਤ ਜੀ ਨੇ ਉਸਨੂੰ ਗੁਪਤ ਰਹਿਣ ਵਾਸਤੇ ਕਿਹਾ ਕਿ ਸਾਡਾ ਕਿਸੇ ਨੂੰ ਦੱਸਣਾ ਨਹੀਂ। ਉਸਨੇ ਸੰਤ ਜੀ ਨੂੰ ਭੁੱਜੇ ਹੋਏ ਛੋਲੇ ਦਿੱਤੇ ਜੋ ਸੰਤ ਜੀ ਨੇ ਪ੍ਰੇਮ ਨਾਲ ਲੈ ਲਏ। ਉਹ ਹਰ 3ਵੇਂ ਦਿਨ ਛੋਲੇ ਥੋੜ੍ਹੇ ਜਿਹੇ ਦੇ ਜਾਂਦਾ ਤੇ ਪਾਣੀ ਭਰ ਕੇ ਲੈ ਜਾਂਦਾ। ਫਕੀਰ ਬਚਨ ਨਾ ਪਾ ਸਕਿਆ ਤੇ ਉਸਨੇ ਕਹੂਟਾ ਨਗਰ ਦੇ ਨਿਵਾਸੀਆਂ ਨੂੰ ਖਬਰ ਕਰ ਦਿੱਤੀ। ਸੰਗਤਾਂ ਆ ਗਈਆਂ। ਦੋਨੋਂ ਵਕਤ ਜੰਗਲ ਵਿੱਚ ਚਸ਼ਮੇ ਕਿਨਾਰੇ ਦੀਵਾਨ ਸਜੇ ਤੇ ਪ੍ਰਸ਼ਾਦ ਦੀ ਵਾਰੀ ਲੋਕਾਂ ਆਪਸ ਵਿੱਚ ਬੰਨ ਲਈ। ਇਹ ਜੰਗਲ ਸਰਕਾਰੀ ਸੀ। ਇਸਦੇ ਕਰਮਚਾਰੀ ਘਬਰਾ ਗਏ ਕਿ ਕਿਤੇ ਇੱਥੇ ਗੁਰਦੁਆਰਾ ਨਾ ਬਣ ਜਾਵੇ। ਉਹਨਾਂ ਨੇ ਆ ਕੇ ਸੰਤ ਜੀ ਨੂੰ ਇੱਥੋਂ ਚਲੇ ਜਾਣ ਵਾਸਤੇ ਬੇਨਤੀ ਕੀਤੀ। ਸੰਤ ਜੀ ਸਾਬਰ ਸ਼ੁਕਰ ਦੇ ਪੁੰਜ ਕਰਤਾਰ ਦੀ ਰਜਾਈ ਮੰਨ ਕੇ ਉੱਥੋਂ ਉੱਠ ਆਏ। ਥਾਮਣਾ ਦੇ ਮੜੇ ਪਾਸ ਆ ਡੇਰਾ ਲਾਇਆ। ਪ੍ਰੇਮੀਆਂ ਨੇ ਜਲਦੀ ਹੀ ਉੱਥੇ ਕੁਟੀਆ ਬਣਾ ਦਿੱਤੀ। ਕੁਝ ਚਿਰ ਸਤਸੰਗ ਹੁੰਦਾ ਰਿਹਾ। ਕਬੂਟੇ ਦੀ ਸੰਗਤ ਫਿਰ ਪ੍ਰੇਮ ਕਰਕੇ ਕਬੂਟੇ ਲੈ ਆਈ ਤੇ ਆਪ ਇੱਕ ਮਹੀਨਾ ਰਹੇ। ਦੋਨੋਂ ਵਕਤ ਕੀਰਤਨ ਹੁੰਦਾ ਤੇ ਸਾਰੇ ਨਗਰ ਨੇ ਹੀ ਇਸ ਸਮੇਂ ਵਿੱਚ ਅੰਮ੍ਰਿਤ ਛਕ ਲਿਆ। ਇੱਥੋਂ ਸਰਦਾਰ ਰੋਚਾ ਰਾਮ ਸਿੰਘ ਜੀ ਦਾ ਲੜਕਾ ਲਖਮੀ ਸਿੰਘ ਆਪ ਜੀ ਦਾ ਡੇਰਾ ਖਾਲਸਾ ਲੈ ਆਇਆ। ਇੱਥੇ ਫਿਰ ਦੋਨੋਂ ਵਕਤ ਦੀਵਾਨ ਲੱਗਣ ਲੱਗ ਪਿਆ ਡੇਰਾ ਖਾਲਸੇ। ਸਰਦਾਰ ਲਖਮੀ ਸਿੰਘ ਜੀ ਦੀ ਸੁਪਤਨੀ ਮਾਈ ਭਾਗਵਤੀ ਦੀ ਸਗੀ ਛੋਟੀ ਭੈਣ ਸੀ, ਇਹ ਬਿਮਾਰ ਹੋ ਗਈ। ਸੰਤ ਜੀ ਨੂੰ ਜਲਦੀ ਨਾਲ ਇਸਦੇ ਘਰ ਬੁਲਾ ਲਿਆਂਦਾ। ਆਪ ਕੁਰਸੀ ਪਰ ਬੀਬੀ ਦੀ ਚਾਰਪਾਈ ਪਾਸ ਹੀ ਬੈਠ ਗਏ ਤੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਵਾ ਰਹੇ ਸਨ ਕਿ ਉਸਨੇ ਸਵਾਸ ਦੇ ਦਿੱਤੇ। ਆਪ ਇੱਥੇ 17 ਦਿਨ ਹੋਰ ਰਹੇ। ਜੱਥਾ ਨਾਲ ਸੀ, ਸਤਸੰਗ ਹੁੰਦਾ ਰਿਹਾ ਤੇ ਸਾਰੇ ਹੀ ਨਗਰ ਨੇ ਅੰਮ੍ਰਿਤ ਛਕ ਲਿਆ। ਫਿਰ ਕਹੂਟੇ ਵਾਲੇ ਆਏ। ਇਹ ਚੰਗਾ ਕਸਬਾ ਸੀ ਤੇ ਅੰਮ੍ਰਿਤ ਪ੍ਰਚਾਰ ਜਾਰੀ ਸੀ। ਬੁੱਢੇ ਬੁੱਢੇ ਸੋਚੀ ਪਏ ਰਹੇ। ਉਹ ਸਭ ਇਕੱਠੇ ਹੋ ਕੇ ਸਰਦਾਰ ਸਾਧੂ ਸਿੰਘ ਦੇ ਦਾਦਾ ਬਾਪੂ ਬੁੱਧ ਸਿੰਘ ਜੀ ਪਾਸ ਆਏ। ਉਹਨਾਂ ਦੀ ਉਮਰ ਉਸ ਵਕਤ 127 ਸਾਲ ਦੀ ਸੀ। ਸਭ ਨੇ ਪੁੱਛਿਆ, ਬਾਪੂ ਜੀ ਦੱਸੋ, ਇਹ ਅੰਮ੍ਰਿਤ ਛਕਣ ਵਾਲੀ ਗੱਲ ਠੀਕ ਹੈ? ਉਹਨਾਂ ਨੇ ਦੂਸਰੇ ਦਿਨ ਉੱਤਰ ਦੇਣ ਦਾ ਬਚਨ ਕੀਤਾ। ਬਾਪੂ ਬੁੱਧ ਸਿੰਘ ਜੀ ਪੁਰਾਣੇ ਸਤਸੰਗੀ ਪੁਰਸ਼ ਸਨ। ਇਹ ਸੋਢੀ ਕਾਹਨ ਸਿੰਘ ਜੀ ਦੇ ਖਾਸ ਸੇਵਕ ਸਨ, ਜਿਨ੍ਹਾਂ ਪਾਸ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਕਤ ਇਸ ਸਾਰੇ ਇਲਾਕੇ ਦੀ ਕਮਾਨ ਸੀ ਤੇ ਇਹ ਸੋਢੀ ਜੀ ਨਾਲ ਉਸ ਸਮੇਂ ਵੀ ਮੌਜੂਦ ਸਨ ਜਦੋਂ ਮਹਾਰਾਜਾ ਜੀ ਨੂੰ ਦਰਿਆ ਅਟਕ ਨੇ ਰਸਤਾ ਦਿੱਤਾ ਸੀ। ਫਿਰ ਪੜਦਾ ਹਾਂ ਜੀ, ਬਾਪੂ ਬੁੱਧ ਸਿੰਘ ਜੀ ਪੁਰਾਣੇ ਸਤਸੰਗੀ ਪੁਰਸ਼ ਸਨ। ਇਹ ਸੋਢੀ ਕਾਹਨ ਸਿੰਘ ਜੀ ਦੇ ਖਾਸ ਸੇਵਕ ਸਨ, ਜਿਨ੍ਹਾਂ ਪਾਸ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਕਤ ਇਸ ਸਾਰੇ ਇਲਾਕੇ ਦੀ ਕਮਾਨ ਸੀ ਤੇ ਇਹ ਸੋਢੀ ਜੀ ਨਾਲ ਉਸ ਸਮੇਂ ਵੀ ਮੌਜੂਦ ਸਨ ਜਦੋਂ ਮਹਾਰਾਜਾ ਜੀ ਨੂੰ ਦਰਿਆ ਅਟਕ ਨੇ ਰਸਤਾ ਦਿੱਤਾ ਸੀ। ਆਪ ਨੇ ਦੂਜੇ ਦਿਨ ਸਭ ਨੂੰ ਆਪਣੇ ਘਰ ਬੁਲਾ ਕੇ ਕਿਹਾ, ਅਸਾਂ ਗੀਤਾ ਵਿੱਚ ਪੜਿਆ ਹੈ ਕਿ ਇੱਕ ਪਾਪੀ ਦੀ ਖੋਪਰੀ ਨੂੰ ਇੱਕ ਮਹਾਤਮਾ ਦੇ ਚਰਨ ਲੱਗ ਗਏ, ਉਹ ਪੁਰਸ਼ ਬਬਾਨ ਵਿੱਚ ਬੈਠ ਕੇ ਬੈਕੁੰਠ ਲੋਕ ਚਲਾ ਗਿਆ। ਇਹ ਤਾਂ ਸੰਤ ਪੂਰੇ ਮਹਾਤਮਾ ਹਨ ਤੇ ਆਪਣੇ ਪਵਿੱਤਰ ਹੱਥਾਂ ਨਾਲ ਅੰਮ੍ਰਿਤ ਛਕਾਉਂਦੇ ਹਨ, ਸੋ ਅੰਮ੍ਰਿਤ ਛਕਣਾ ਠੀਕ ਹੈ। ਪਹਿਲੋਂ ਬਾਪੂ ਜੀ ਨੇ ਤੇ ਫਿਰ ਸਾਰੇ ਨਗਰ ਨੇ ਅੰਮ੍ਰਿਤ ਛਕ ਲਿਆ। ਇਸ ਸਮੇਂ ਹੀ ਕਹੂਟੇ 3 ਸਿੱਖਾਂ ਨੇ ਅੰਮ੍ਰਿਤ ਛਕਿਆ, ਜਿਨ੍ਹਾਂ ਵਿੱਚੋਂ ਪੰਥ ਦੀ ਚੰਗੀ ਸੇਵਾ ਕੀਤੀ। ਇਹਨਾਂ 3 ਸਿੱਖਾਂ ਨੇ ਹੀ, ਉਹ 3 ਸਿੱਖ ਕੌਣ ਸਨ? ਨੰਬਰ 1 ਗਿਆਨੀ ਸੁੰਦਰ ਸਿੰਘ ਜੀ, ਜੋ ਇੱਥੇ ਅਰਜ਼ੀ ਨਵੀਜ਼ੀ ਕਰਦੇ ਪਰ ਕੀਰਤਨ ਵਿੱਚ ਰੋਜ਼ਾਨਾ ਸਵੇਰੇ ਹਾਜ਼ਰੀ ਭਰਦੇ। ਇਹਨਾਂ ਨੇ ਨੌਕਰੀ ਛੱਡ ਕੇ ਸੰਤ ਜੀ ਨਾਲ ਦੌਰਾ ਕਰਦਿਆਂ ਕਥਾ ਕਰਨੀ, ਫਿਰ ਬਾਕੀ ਜੀਵਨ ਗੁਜਰਾਂ ਵਾਲੇ ਸ਼ਹਿਰ ਵਿੱਚ ਉਪਦੇਸ਼ਕ ਕਾਲਜ ਯਤੀਮ ਖਾਨੇ ਕਥਾ ਪ੍ਰਚਾਰ ਕਰਦਿਆਂ ਨਾਮ ਜਪਦਿਆਂ ਹੀ ਬਿਤਾਇਆ। ਇਹ ਸਨ ਗਿਆਨੀ ਸੁੰਦਰ ਸਿੰਘ ਜੀ। ਦੂਜੇ ਭਾਈ ਲਾਲ ਸਿੰਘ ਜੀ, ਉਪਦੇਸ਼ਕ ਗੁਜਰਾਂ ਵਾਲਾ, ਆਪ ਸਿੰਘ ਸਭਾ ਰਾਵਲਕੰਡੀ ਵੱਲੋਂ 30 ਰੁਪਏ ਮਾਹਵਾਰ ਪਰ ਕਹੂਟੇ ਖਾਲਸਾ ਮਿਡਲ ਸਕੂਲ ਵਿੱਚ ਸੇਵਾ ਕਰਦੇ ਸਨ। ਆਪ ਜੀ ਨੂੰ ਅੰਮ੍ਰਿਤ ਛਕਾਉਂਦਿਆਂ ਸੰਤ ਜੀ ਨੇ ਫਰਮਾਇਆ ਕਿ ਉਪਦੇਸ਼ਕ ਨੂੰ ਤਨਖਾਹ ਨਹੀਂ ਲੈਣੀ ਚਾਹੀਦੀ, ਕੇਵਲ ਨਿਰਵਾਹ ਹੀ ਲੈਣਾ ਚਾਹੀਦਾ ਹੈ। ਸੋ ਆਪ ਨੇ ਕੇਵਲ 10 ਰੁਪਏ ਮਹੀਨਾ ਲੈਣਾ ਸ਼ੁਰੂ ਕਰ ਦਿੱਤਾ ਤੇ ਸਾਰਾ ਜੀਵਨ ਪ੍ਰਚਾਰ ਕਰਦਿਆਂ ਹੀ ਸੋਹਣਾ ਨਿਭਾ ਦਿੱਤਾ। ਤੀਸਰੇ ਸਨ ਸਰਦਾਰ ਸੰਤ ਸਿੰਘ, ਜਿਸ ਦੀ ਉਮਰ 18 ਸਾਲ ਦੀ ਸੀ। FA ਪਾਸ ਕਰਕੇ ਕਹੂਟੇ ਹੈੱਡ ਮਾਸਟਰ ਲੱਗਾ ਹੋਇਆ ਸੀ। ਇਸ ਦਾ ਨਾਮ ਜੋਧ ਸਿੰਘ ਰੱਖਿਆ ਗਿਆ। ਇਹ ਫਿਰ ਪ੍ਰੋਫੈਸਰ ਤੇ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ ਰਹੇ, ਪ੍ਰੋਫੈਸਰ ਜੋਧ ਸਿੰਘ। ਇਹਨਾਂ ਨੇ ਵੀ ਉਸੇ ਦਿਨ ਅੰਮ੍ਰਿਤ ਛਕਿਆ ਸੀ। ਸੋ ਇਹ ਬਾਪੂ ਬੁੱਧ ਸਿੰਘ ਜੀ ਦੇ ਜੋ ਪੁਰਾਣੇ ਸਤਸੰਗੀ ਸਨ ਤੇ ਉਹਨਾਂ ਦੇ ਬਚਨਾਂ ਅਨੁਸਾਰ ਸਾਰੇ ਪਿੰਡ ਨੂੰ ਉਹਨਾਂ ਨੇ ਵੀ ਪ੍ਰੇਰਣਾ ਦਿੱਤੀ ਤੇ ਸੰਤ ਜੀ ਵੱਲੋਂ ਇਹਨਾਂ ਨੇ ਮਹਾਨ ਹਸਤੀਆਂ ਨੇ ਵੀ ਅੰਮ੍ਰਿਤ ਛਕਿਆ। ਕਹੂਟੇ 3 ਵਾਰੀ ਦੀਵਾਨ ਸਜਦਾ, ਸਵੇਰੇ ਸ਼ਾਮ ਤੇ ਰਾਤ। ਸ਼ਾਮ ਨੂੰ ਦੀਵਾਨ ਵਿੱਚ ਅੰਮ੍ਰਿਤ ਪ੍ਰਚਾਰ ਹੁੰਦਾ। ਜਦੋਂ ਹੋਰ ਨਗਰਾਂ ਦੀ ਸੰਗਤ ਆ ਜਾਂਦੀ ਤਾਂ ਅੰਮ੍ਰਿਤ ਪ੍ਰਚਾਰ ਸਮੇਂ ਇਹ ਸ਼ਬਦ ਉੱਚੀ ਸੁਰ ਨਾਲ ਸੰਤ ਜੀ ਪੜ੍ਹਦੇ ਤੇ ਸਾਰੀ ਸੰਗਤ ਨੂੰ ਪੜ੍ਹਾਉਂਦੇ ਕਿਹੜਾ ਸ਼ਬਦ?
ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾਂ ਖੇਲਾ, ਗੁਰਸਿਮਰ ਮਨਾਈ ਕਾਲਕਾਂ ਖੰਡੇ ਕੀ ਵੇਲਾ, ਪੀਓ ਪੌਲ ਖੰਡੇ ਤਾਰ ਹੋਏ ਜਨਮ ਸੁਵੇਲਾ, ਸੰਗਤ ਕੀਨੀ ਖਾਲਸਾ ਮਨ ਮੁਖੀ ਦਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਭਾਈ ਗੁਰਦਾਸ ਜੀ ਇੱਥੋਂ ਸੰਤ ਜੀ ਗਿਆਨੀ ਸੁੰਦਰ ਸਿੰਘ ਜੀ ਦੇ ਨਗਰ ਭੌਣ ਗਏ। ਉੱਥੇ 17 ਘਰ ਸਨ, ਵਿੱਚੋਂ 3 ਸਹਿਜਦਾਰੀਆਂ ਦੇ ਸਨ, ਸਭ ਨੇ ਹੀ ਅੰਮ੍ਰਿਤ ਛਕ ਲਿਆ। ਆਪ ਭੌਣ ਵਿੱਚ ਹੀ ਸਨ ਜਦੋਂ ਖਬਰ ਸੁਣੀ ਕਿ ਜਲੰਧਰ ਵਿੱਚ ਆਰੀਆ ਸਮਾਜੀਆਂ ਨੇ ਰਾਮਦਾਸੀਏ ਸਿੰਘਾਂ ਦੇ ਕੇਸ ਕਤਲ ਕਰਵਾ ਕੇ ਰੱਸੀਆਂ ਵੱਟੀਆਂ ਤੇ ਵੇਚੀਆਂ। ਕੀ ਸ਼ਬਦ ਅਖਬਾਰ ਦੇ ਵਿੱਚ ਕੀ ਖਬਰ ਆਈ ਸੀ ਕਿ ਜਲੰਧਰ ਵਿੱਚ ਆਰੀਆ ਸਮਾਜੀਆਂ ਨੇ ਰਾਮਦਾਸੀਆਂ ਸਿੰਘਾਂ ਦੇ ਕੇਸ ਕਤਲ ਕਰਵਾ ਕੇ ਰੱਸੀਆਂ ਵੱਟੀਆਂ ਤੇ ਵੇਚੀਆਂ। ਭਾਈ ਲਾਲ ਸਿੰਘ ਜੀ ਤਾਂ ਰੋ ਪਏ। ਸੰਤ ਜੀ ਨੇ ਦੁੱਖ ਮੰਨਿਆ ਤੇ ਕਿਹਾ, ਪ੍ਰਚਾਰ ਦੀ ਘਾਟ ਹੈ, ਇੱਥੋਂ ਭੱਟਾਂ ਦੇ ਮੋਹੜੇ ਤੇ ਮਲਕਪੁਰ ਸਾਰੇ ਹੀ ਨਗਰ ਵਾਸੀਆਂ ਨੂੰ ਅੰਮ੍ਰਿਤ ਛਕਾਇਆ, ਸਾਰੇ ਹੀ ਨਗਰ ਵਾਸੀਆਂ ਨੂੰ ਅੰਮ੍ਰਿਤ ਛਕਾਇਆ। ਇਸੇ ਤਰ੍ਹਾਂ ਸਾਰਾ ਹੀ ਰਵਾਤ ਤਖਤ ਪੜੀ ਗੁੱਜਰ ਖਾਨ ਕੇਵਲ ਅੰਮ੍ਰਿਤ ਪ੍ਰਚਾਰ ਕਰਦੇ, ਨਾਮ ਜਪਾਉਂਦੇ ਸ੍ਰੀ ਪੰਜਾ ਸਾਹਿਬ ਦੇ ਰਸਤੇ ਪਿਸ਼ਾਵਰ ਆ ਗਏ। ਕੀਰਤਨੀ ਜਥੇ ਦੇ ਨਾਲ ਇੱਕ ਲੁਹਾਰ ਵੀ ਨਾਲ ਰਹਿੰਦਾ ਜੋ ਕੜੇ ਕਿਰਪਾਨਾਂ ਤਿਆਰ ਕਰਦਾ ਜਾਂਦਾ ਸੀ। ਫਿਰ ਪੜਦਾ ਜੀ, ਕੀਰਤਨ ਜਥੇ ਦੇ ਨਾਲ, ਸੰਤ ਜੀ ਮਹਾਰਾਜ ਦੇ ਕੀਰਤਨ ਜਥੇ ਸੀਗਾ, ਉਹਨਾਂ ਦੇ ਨਾਲ ਇੱਕ ਲੁਹਾਰ ਵੀ ਨਾਲ ਰਹਿੰਦਾ ਸੀ ਜੋ ਕੜੇ ਤੇ ਕਿਰਪਾਨਾਂ ਤਿਆਰ ਕਰਦਾ ਜਾਂਦਾ ਸੀ। ਔਰ ਜੋ ਜਲੰਧਰ ਦੇ ਵਿੱਚ ਘਟਨਾ ਬੀਤੀ ਕਿ ਆਰੀਆ ਸਮਾਜੀਆਂ ਨੇ ਰਾਮਦਾਸੀਏ ਸਿੰਘਾਂ ਦੇ ਕੇਸ ਕਤਲਵਾ ਕੇ ਰੱਸੀਆਂ ਵੱਟੀਆਂ ਤੇ ਵੇਚੀਆਂ, ਤੇ ਇਸ ਤਰ੍ਹਾਂ ਦੀ ਜੋ ਖਬਰ ਹੈ, ਆਰੀਆ ਸਮਾਜੀਆਂ ਦਾ ਜ਼ੋਰ ਸੀ ਸੰਤ ਜੀ ਮਹਾਰਾਜ ਦੇ ਪ੍ਰਚਾਰ ਦੇ ਜ਼ੋਰ ਕਰਕੇ ਸਿੱਖਾਂ ਦੀ ਗਿਣਤੀ ਵਧੀ। ਪਿਸ਼ਾਵਰ ਭਾਈ ਜੋਗਾ ਸਿੰਘ ਜੀ ਦੇ ਗੁਰਦੁਆਰੇ ਦੋਨੋਂ ਵਕਤ ਦੀਵਾਨ ਲੱਗਦਾ, ਬੇਅੰਤ ਸੰਗਤਾਂ ਨੇ ਅੰਮ੍ਰਿਤ ਛਕਿਆ। ਇਸ ਗੁਰਦੁਆਰੇ ਦੀ ਗਲੀ ਵਿੱਚ ਇੱਕ ਅਲਮਸਤ ਬਾਬਾ ਕਾਨ ਤਪ ਕਰਦਾ ਸੀ। ਆਪ ਉਸਨੂੰ ਮਿਲਣ ਲਈ ਤੁਰ ਪਏ। ਉਹ ਵੀ ਜਦੋਂ ਆਪ ਗਲੀ ਦੇ ਪਿਛਲੇ ਪਾਸੇ ਹੀ ਸਨ ਤਾਂ ਖੜਾ ਹੋ ਕੇ ਕਹਿਣ ਲੱਗ ਪਿਆ, ਆ ਰਹੇ ਹਨ ਮਹਾਰਾਜ ਜੀ। ਬਾਬਾ ਕਾਨ ਜੀ ਸੰਤ ਜੀ ਮਹਾਰਾਜ ਦੇ ਆਉਣ ਦੀ ਗੱਲ ਨੂੰ ਪਹਿਲਾਂ ਹੀ ਅਨੁਭਵ ਕਰ ਗਏ ਤੇ ਬਾਬਾ ਜੀ ਆ ਰਹੇ ਹਨ, ਮਹਾਰਾਜ ਜੀ ਆ ਰਹੇ ਹਨ। ਔਰ ਉਸ ਤੋਂ ਬਾਅਦ ਉਹ ਤਪ ਕਰਦਾ ਹੋਇਆ ਬਾਬਾ ਕਾਨ ਜੀ ਉੱਠ ਕੇ ਮਹਾਰਾਜ ਨੂੰ ਸੰਤ ਜੀ ਨੂੰ ਲੈਣ ਵਾਸਤੇ ਅੱਗੇ ਆ ਗਿਆ। ਸੰਤ ਜੀ ਦੇ ਪੁੱਜਣ ਪਰ ਉਸਨੇ ਨਮਸਕਾਰ ਕੀਤੀ। ਸੰਤ ਜੀ ਨੇ ਫੁਰਮਾਇਆ, ਬਾਬਾ ਜੀ ਆਨੰਦ ਹੋ। ਬਾਬਾ ਜੀ ਨੇ ਕਿਹਾ, ਸਦਾ ਹੀ ਆਨੰਦ, ਦਰਸ਼ਨ ਕਰਕੇ ਹੋਰ ਵੀ ਆਨੰਦ। ਇੱਥੋਂ ਆਪ ਨੂੰ ਸੇਠ ਰਤਨ ਸਿੰਘ ਜੀ ਕੁਹਾਟ ਲੈ ਗਏ ਜਿੱਥੇ ਬਹੁਤ ਸਤਸੰਗ ਹੁੰਦਾ। 54 ਸਿੱਖ ਪਲਟਨ ਉਸ ਵਕਤ ਕੁਹਾਟ ਛਾਵਣੀ ਵਿੱਚ ਸੀ। ਪਲਟਨ ਵਿੱਚ ਵੀ ਕੁਛ ਦੀਵਾਨ ਹੋਏ ਤੇ ਫੌਜੀਆਂ ਤੇ ਸ਼ਹਿਰ ਦੇ ਲੋਕਾਂ ਨੇ ਅੰਮ੍ਰਿਤ ਛਕਿਆ। ਇੱਥੋਂ ਆਪ ਰਾਵਲ ਪਿੰਡੀ ਆ ਗਏ। ਇਹਨਾਂ ਸਾਖੀਆਂ ਦੇ ਵਿੱਚ ਜੋ ਸਾਖੀਆਂ ਹਨ, ਇਹ ਜ਼ਬਾਨੀ ਗਿਆਨੀ ਸੁੰਦਰ ਸਿੰਘ ਜੀ ਗੁਜਰਾਂ ਵਾਲਾ, ਚੌਧਰੀ ਅਤਰ ਸਿੰਘ ਜੀ ਕਹੂਟਾ, ਭਾਈ ਕਰਬਾਰਾ ਸਿੰਘ ਜੀ ਡੇਰਾ ਖਾਲਸਾ ਵੱਲੋਂ ਦੱਸੀਆਂ ਗਈਆਂ, ਲੇਖਕ ਨੇ ਦਰਜ ਕੀਤੀਆਂ ਹਨ।